जगत का वर्ताओ उन्होंने दीदार करते तुरे आ रहे हैं विचार द्वारा आओ धन धन गुरु गोबिंद सिंह पिता महाराज जी के पवित्र चरणा कमलों का ध्यान करिए उन्होंने दर्शन दीदार सतगुरां दी अपनी कृपा नाल जिमें सूझ बख्शते कर जिमें चाहते कर उन्हें आप जिया नाल विचारां दी सांझ करवा रहे कर फतेह बुलाओ अदब नाल आखो जी वाहिगुरु जी का खालसा वाहिगुरु जी की फतेह। सतगुरां दा परिवार छोड़े तो बाद इतिहास के पन्ने दो बराबर लाइन चल रही हैं। एक सफर है जिहड़ा फतेहगढ़ साहब की उस धरती ते आके संपूर्ण हुंदा है पर दूजा पासा अजे वो सफर बहुत लंबेरा है। इधर तो माता गुजर कौर छोटे साहबजादे शहीद हो गए दीवान टोडर मल ने उन्हों का संस्कार किया है मोती राम महर नाल लैके कुछ होर कारण उस वक्त दियाँ हस्तियाँ कल दोपहर के दीवान विच विचार करांगे। अज जरा उहदा दूजा जिहड़ा सफर है सतपुरां दे दर्शन करिए। महाराज जी ने आनंदपुर साहब सरसा नदी जां चमकौर साहब जां माछीवाड दीआं मुश्किलां चों लंघण तों बाद अपना बख्शिंद सुभाव त्यागिया नहीं सगों ओ बख्शिंद सुभाव पहलां नालों भी वधेरे जगत के सामने चमक रिहा है। जदों मेरे कलकियां वाले पिता महाराज दीने अपड़दे कारण उत्थों तीन वीर मिलते कारण जिन्हां दे वड्डियां ने कदे धन गुरु घर गोबिंद पिता जी गुरु घर राय साहब जी के चरणों में रह के सेव कमाए सी राजजोत के परिवार विचों वो तीन वीर सन चौधरी समीर और तखत माल ते चौधरी लखमीर। जदों इन्हां नूं पता लगता है ना क्योंकि हौली हौली खबरां फैल रही है सतगुरु जी माछीवाड़े तो जदों जा रहे कन अगे पिंडां वल हुंदे खेतां वल उदों हौली हौली खबरां मिलदियां ने भी सतगुरु किधर घर। ज्यों ज्यों खबर मिलदी है हर किसी के अंदर चाह ते उमाक है हर सिख चाहता है भाई सतगुरु जी मिलन ते उन्हां तो आपा वारीए जिन्हां दी सतगुरु दे घर नाल सांझ भावें किसी रूप में सन ਹਰ ਕਿਸੇ ਦਾ ਅੰਦਰ ਸਤਿਗੁਰੂ ਦੇ ਪਿਆਰ ਵਿੱਚ ਉਭਾਰ ਕੇ ਖਾਰਿਆ ਸੀ। ਕਿਹੜੀ ਘੜੀ ਉਹ ਇਜਤ ਸਤਿਗੁਰੂ ਮਿਲਣ, ਚਾਰੇ ਪੁੱਤਰ ਚਲੇ ਗਏ, ਮਾਂ ਜੀ ਸ਼ਹੀਦ ਹੋ ਗਏ। ਇਤਨੇ ਭਾਗੇ ਸਮੇਂ ਚੋਂ ਲੰਘਣ ਤੋਂ ਬਾਅਦ ਪਿਆਰਿਓ ਤੁਸੀਂ ਸਮਝ ਸਕਦੇ ਹੋ ਕਿ ਸੰਗਤ ਦੀ ਭਾਵਨਾ ਅਤੇ ਵੇਦਨਾ ਕੈਸੀ ਖੋਏਗੀ। ਕਲਗੀਆਂ ਵਾਲੇ ਪਿਤਾ ਮਹਾਰਾਜ ਜੀ ਦੇ ਚਰਨਾਂ ਵਿੱਚ ਜਿੱਥੇ ਡਰਪੋਕ ਹਾਜ਼ਰ ਹੁੰਦੇ ਹਨ, ਇੱਕ ਕੋਈ ਘੋਟੀ ਨਹੀਂ ਭੇਟ ਕਰਕੇ ਰਾਜੇ ਮਹੰਤ ਉਦਾਸੀ ਜਿਹੜੇ ਹਨ, ਇੱਕ ਰਾਤ ਕੱਟਣ ਨੂੰ ਨਹੀਂ ਦੇ ਰਹੇ। ਉੱਥੇ ਰਾਜ ਕਲਾ ਵਰਗੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਪੂਰੇ ਦਾ ਪੂਰਾ ਪਰਿਵਾਰ ਸਮਰਪਿਤ ਕਰਦੇ ਹਨ, ਆਪਣੀ ਸ਼ਕਤੀ ਭੇਟ ਕਰਦੇ ਹਨ। ਪਰ ਇਸ ਤੋਂ ਅੱਗੇ ਇਹ ਤਿੰਨਾਂ ਵੀਰਾਂ ਨੂੰ ਪਤਾ ਲੱਗਾ, ਦਰਸ਼ਨ ਕਰਨ ਆਏ ਅਤੇ ਦਰਸ਼ਨ ਕਰਨ ਤੋਂ ਬਾਅਦ ਇਹਨਾਂ ਨੇ ਪੂਰਾ ਇਰਾਦਾ ਬਣਾਇਆ ਹੈ। ਕਹਿਣ ਲੱਗੇ, ਸਤਿਗੁਰੂ ਤੁਸੀਂ ਮਿਹਰ ਕਰਕੇ ਸਾਡੇ ਕੋਲ ਕੁਝ ਸਮਾਂ ਠਹਿਰੋ। ਸਤਿਗੁਰੂ ਕਹਿਣ ਲੱਗੇ, ਚੌਧਰੀ ਸਮੇਤ ਸਮਝਦੇ ਹਾਂ ਤੁਹਾਡੇ ਅੰਦਰ ਸਤਿਗੁਰਾਂ ਲਈ ਬਹੁਤ ਪਿਆਰ ਹੈ। ਤੁਸੀਂ ਜਿਸ ਢੰਗ ਤਰੀਕੇ ਨਾਲ ਚੱਲ ਕੇ ਆਇਓ ਜਾਣਦੇ ਹਾਂ, ਪਰ ਤੁਹਾਨੂੰ ਪਤਾ ਹੈ ਜੇ ਸਾਨੂੰ ਆਪਣੇ ਕੋਲ ਰੱਖਣਾ, ਇਹਦੀ ਵੱਡੀ ਤੋਂ ਵੱਡੀ ਕੀਮਤ ਚੁਕਾਉਣੀ ਪੈ ਸਕਦੀ ਹੈ। ਹੋ ਸਕਦਾ ਹੈ ਉੱਧਰ ਤੁਹਾਨੂੰ ਪਤਾ ਹੈ ਵਜ਼ੀਰ ਖਾਨ ਜਦੋਂ ਪਤਾ ਲੱਗਾ ਹਮਲਾਵਰ ਬਣ ਕੇ ਆਏਗਾ, ਪੂਰਾ ਪਰਿਵਾਰ ਦਾ ਨੁਕਸਾਨ ਹੋ ਸਕਦਾ ਹੈ, ਤੁਹਾਡਾ ਆਪਣਾ ਨੁਕਸਾਨ ਹੋਏਗਾ, ਇਲਾਕੇ ਦਾ ਹੋਏਗਾ। ਸਤਿਗੁਰੂ ਜੀ ਟਣਕਾ ਕੇ ਵੇਖ ਰਹੇ ਹਨ, ਮਹਾਰਾਜ ਜੀ ਦੀ ਬਖਸ਼ਿਸ਼ ਜੇ ਪਿਆਰਿਓ, ਜਿਸ ਨੂੰ ਸਤਿਗੁਰਾਂ ਨੇ ਤੋੜ ਪਹੁੰਚਾਉਣਾ ਹੈ ਉਸ ਨੂੰ ਟਣਕਾਉਂਦੇ ਹਨ। ਤਾਂ ਹੀ ਤਾਂ ਭਾਵੇਂ ਕੋਈ ਪਹਿਲੇ ਕਦਮ 'ਤੇ ਸਿਰ ਖਲੋਤਾ ਹੈ ਅਤੇ ਚੌਥੇ 'ਤੇ ਜਿੱਥੇ ਮਰਜ਼ੀ, ਜਿੰਨੇ ਕੁ ਯੋਗਾ ਸਤਿਗੁਰੂ ਉਹਨਾਂ ਕੋ ਪਰਚਾ ਪਾਉਂਦੇ ਹਨ, ਕਿਉਂਕਿ ਸਤਿਗੁਰਾਂ ਨੇ ਫੇਲ ਨਹੀਂ ਕਰਨਾ। ਮਹਾਰਾਜ ਜੀ ਚਾਹੁੰਦੇ ਕਾਰਨ ਛੇਤੀ ਛੇਤੀ ਪਾਸ ਹੋ ਕੇ ਅਗਲੀਆਂ ਮੰਜ਼ਲਾਂ ਵੱਲ ਵਧਣ, ਪਰ ਇੱਥੇ ਅੰਦਰ ਤਿਆਰੀ ਹੈ ਅਤੇ ਸਤਿਗੁਰਾਂ ਨੇ ਮਿਹਰ ਕਰਕੇ ਹੌਸਲਾ ਨਹੀਂ ਦਿੱਤਾ ਭਾਈ ਠੀਕ ਹੈ ਅਸੀਂ ਰਹਿੰਦੇ ਹਾਂ, ਸਾਨੂੰ ਲੋੜ ਵੇਖ ਹੈ। ਉਹਨਾਂ ਦੀ ਮੌਜ ਇਹਨਾਂ ਕਿਧਰੇ ਤੇ ਆਪ ਦਰਵਾਜ਼ਾ ਖੜਕਾਉਂਦੇ ਕਰਨ ਅਤੇ ਅਗਲੇ ਨਹੀਂ ਰਹਿਣਾ, ਉਹਨਾਂ ਨੂੰ ਰੱਖਣਾ ਚਾਹੁੰਦੇ, ਕਿਧਰੇ ਉਹ ਰੱਖਣਾ ਚਾਹੁੰਦੇ ਕਰਨ ਅਤੇ ਸਤਿਗੁਰੂ ਪਿਤਾ ਮਹਾਰਾਜ ਆਪ ਸ਼ਰਤਾਂ ਲਾਉਂਦੇ ਕਰਨ। ਕੌਣ ਉਹਨਾਂ ਦੀ ਕਹਾੜਤ ਨੂੰ ਸਮਝੇਗਾ? ਗੁਰੂ ਕੇ ਪਿਆਰਿਓ, ਸਮਝਣ ਵਾਲੀ ਗੱਲ ਕੋਈ ਜਾਪਦੀ ਨਹੀਂ। ਕਮਾਲ ਏ, ਸਤਿਗੁਰੂ ਜੀ ਨੇ ਟਣਕਾਇਆ ਏ, ਜਿਵੇਂ ਕਦੇ ਭਾਈ ਮੰਜ ਨੂੰ ਕਿਹਾ ਸਨ, ਮੰਜ ਸਿੱਖੀ ਵਿੱਚ ਆਉਣਾ ਇੱਜ਼ਤ ਵੀ ਜਾਏਗੀ, ਦੌਲਤ ਵੀ ਜਾਏਗੀ, ਪਰਵਾਹ ਨੇ। ਉਹ ਆਖਣ ਲੱਗਾ ਮੈਨੂੰ ਪਰਵਾਹ ਨੇ। ਕਲਗੀਆਂ ਵਾਲੇ ਪਿਤਾ ਨੇ ਇੱਥੇ ਵੀ ਉਹ ਬਚਨ ਦੁਰਾਜ ਕਰਨ, ਇੱਜ਼ਤ ਮੌਤ ਹੋਏਗੀ, ਧਨ ਦੌਲਤ ਚਲੀ ਜਾਏਗੀ, ਪਰਿਵਾਰਾਂ ਦਾ ਨੁਕਸਾਨ ਹੋਏਗਾ। ਕਹਿਣ ਲੱਗੇ ਗਰੀਬ ਨਵਾਜ਼, ਇਹ ਸਾਰੀਆਂ ਚੀਜ਼ਾਂ ਹੀ ਬੜੀਆਂ ਤੁੱਛ ਕਰਨ, ਇਹ ਪਰਵਾਹ ਨੇ। ਸਾਡੀ ਇੱਕ ਬੇਨਤੀ ਕਬੂਲ ਕਰੋ, ਸਾਨੂੰ ਕੁਝ ਦਿਨਾਂ ਦੀ ਸੇਵਾ ਜ਼ਰੂਰ ਬਖਸ਼ਿਸ਼ ਕਰੋ। ਗਰੀਬ ਨਵਾਜ਼, ਸਤਿਗੁਰੂ ਤੁਸੀਂ ਟਿਕੋ। ਮਹਾਰਾਜ ਜੀ ਨੇ ਵੀ ਕਿਹਾ ਕਿ ਤੁਸੀਂ ਉਹਨਾਂ ਤੁਰਕਾਂ ਦੀ ਪਰਜਾ ਹੋ, ਤੁਹਾਡੇ ਉਹ ਹਾਕਮ ਨੇ, ਤੁਹਾਨੂੰ ਹੁਕਮ ਮੰਨਣਾ ਪੈਣਾ ਹੈ। ਚਰਨਾਂ 'ਤੇ ਡਿੱਗ ਕੇ ਕਹਿੰਦੇ, ਸਤਿਗੁਰੂ ਆ ਸਾਡਾ ਜਨਮ ਤੁਰਕਾਂ ਦੇ ਘਰ ਦਾ, ਪਰ ਪਰਜਾ ਅਸੀਂ ਤੁਹਾਡੀ ਕਾ। ਸਾਨੂੰ ਨਵਾਬੀਆਂ ਅਤੇ ਬਾਦਸ਼ਾਹ ਨਾਲ ਨਹੀਂ ਕੋਈ ਵਾਸਤਾ, ਸਾਨੂੰ ਤੁਹਾਡੇ ਚਰਨਾਂ ਨਾਲ ਵਾਸਤਾ ਹੈ। ਸਤਿਗੁਰੂ ਜੀ ਨੇ ਠੁਣਕਾ ਕੇ ਵੇਖ ਲਿਆ, ਪੂਰੇ ਉਤਰੇ ਅਤੇ ਸਤਿਗੁਰਾਂ ਨੇ ਪ੍ਰਵਾਨ ਕੇ ਦਿੱਤੇ। ਜਦੋਂ ਸਤਿਗੁਰੂ ਜੀ ਇੱਥੇ ਟਿਕੇ ਨੇ ਅਤੇ ਚੌਧਰੀ ਸਮੀਰ ਨੇ ਇੱਕ ਸੇਵਾ ਲਈ ਸਤਿਗੁਰਾਂ ਦੇ ਕੋਲ, ਜਦੋਂ ਕਿਸੇ ਸੰਗਤ ਨੇ ਮਿਲਣ ਆਉਣਾ ਹੈ, ਚੌਧਰੀ ਸਮੀਰ ਪਹਿਲਾਂ ਪੜਚੋਲ ਕਰੇ ਪੂਰੇ ਦੇ ਪੂਰੇ, ਭਾਈ ਕੋਈ ਵਜ਼ੀਰ ਖਾਨ ਵੱਲੋਂ, ਕੋਈ ਹਕੂਮਤਾਂ ਵੱਲੋਂ ਕੋਈ ਉਸ ਤਰ੍ਹਾਂ ਦਾ ਆਦਮੀ ਨਾ ਕੋਲ ਆ ਖਲੋਵੇ, ਕਿਉਂਕਿ ਚਾਰ ਚੁਫੇਰੇ ਦੁਸ਼ਮਣ ਖਾਨ। ਜੇ ਪ੍ਰਸ਼ਾਦ ਦੀ ਸੇਵਾ ਮਿਲੀ ਤਾਂ ਚੌਧਰੀ ਸਮੀਰ ਨੂੰ ਮਿਲੇ ਕਹਿ, ਉਹਨੇ ਪ੍ਰਸ਼ਾਦਾ ਤਿਆਰ ਕਰਨਾ ਜੇ ਹੋਰਾਂ ਤੋਂ ਤਿਆਰ ਕਰਵਾਉਣਾ ਹੈ ਤੇ ਪਰ ਪਹਿਲਾਂ ਚੌਧਰੀ ਸਮੀਰ ਉਹ ਪੂਰਾ ਪੈਰ ਰੱਖਦਾ ਹੈ। ਸਤਿਗੁਰਾਂ ਨੂੰ ਕੋਈ ਪ੍ਰਸ਼ਾਦ ਵਿੱਚ ਨਾ ਦੇਵੇ, ਸਤਿਗੁਰਾਂ ਦੇ ਕੋਲ ਕੋਈ ਵਿਅਕਤੀ ਆ ਕੇ ਨਾ ਇਹੋ ਜਿਹਾ ਕੋਈ ਗਲਤ ਹਮਲਾ ਕਰੇ ਜਿਵੇਂ ਹਜ਼ੂਰ ਸਾਹਿਬ ਜਾ ਕੇ ਕੀਤਾ ਗਿਆ। ਉਹ ਸਤਿਗੁਰਾਂ ਦੀ ਮੌਜ, ਜਦੋਂ ਅਸੀਂ ਘਰੋਂ ਤੁਰਦੇ ਹਾਂ ਜੇ ਸਤਿਗੁਰਾਂ ਨੂੰ ਉਹਦਾ ਪਤਾ ਹੈ ਤੁਸੀਂ ਕਿਹੜੀ ਜਗ੍ਹਾ ਤੋਂ ਤੁਰੇ ਹੋ, ਤੁਹਾਡੇ ਅੰਦਰ ਦੇ ਕੀ ਖਿਆਲ ਨੇ। ਕਲਗੀਆਂ ਵਾਲੇ ਨੂੰ ਉਸ ਪਠਾਨ ਦਾ ਵੀ ਪਤਾ ਹੈ, ਪਰ ਚੋਜ ਨੇ ਨਾ ਪਤਾ ਤੇ ਸਾਰਾ ਕੁਝ ਹੀ ਕਿੱਥੇ ਕੀ ਵਾਪਰਨਾ ਹੈ। ਪਰ ਸਬਕ ਦੇਣ ਆਏ ਨੇ ਉਹ ਪੂਰਨੇ ਪਾਰੇਕਰ। ਇਸ ਲਈ ਗੁਰੂ ਕੇ ਪਿਆਰਿਓ, ਸਤਿਗੁਰੂ ਜੀ ਨੇ ਇੱਥੇ ਕੋਈ ਖਾਸ ਘਟਨਾ ਵਾਪਰੀ ਜਿਸ ਕਰਕੇ ਮੈਂ ਤੁਹਾਡੇ ਨਾਲ ਇਹ ਸਾਂਝੀ ਕਰਨਾ ਚਾਹੁੰਦਾ ਹਾਂ। ਸਤਿਗੁਰਾਂ ਦੀਆਂ ਘਟਨਾ ਤੇ ਖਾਸ ਹੀ ਨੇ ਭਾਵੇਂ ਸਾਰੀਆਂ ਹੀ, ਪਰ ਕੁਝ ਕੁ ਦੇ ਦਰਸ਼ਨ ਕਰਾਂਗੇ ਨਾ ਲਗਾਤਾਰ ਇਹਨਾਂ ਦਿਨਾਂ ਦੇ ਅੰਦਰ ਸਾਰਿਆਂ ਦੇ ਨੇ। ਪਿਆਰਿਓ, ਸਤਿਗੁਰੂ ਦੀ ਸੇਵਾ ਵੀ ਮਿਲ ਗਈ, ਸੰਗਤ ਨੂੰ ਪਤਾ ਲੱਗਦਾ ਦੂਰੋਂ ਨੇੜਿਓਂ ਚੱਲ ਕੇ ਆਉਂਦੇ, ਰੋਜ਼ ਸਤਿਗੁਰੂ ਪਿਤਾ ਕੋਲ ਸੰਗਤ ਇਕੱਠੀ ਹੋ ਰਹੀ, ਫੌਜ ਫਿਰ ਤਿਆਰ ਹੋਣ ਲੱਗ ਪਈ, ਉੱਧਰ ਸਰਹੰਦ ਵੀ ਖਬਰਾਂ ਪਹੁੰਚ ਰਹੀਆਂ ਕਰਨ, ਇੱਧਰੋਂ ਤਿਆਰੀ ਹੋ ਰਹੀ ਰੋਜ਼ ਦੀ ਰੋਜ਼। ਇੱਥੇ ਨਾ ਕਲਕੀਆਂ ਵਾਲੇ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਕੋਲ ਇੱਕ ਸਾਧੂ ਆਇਆ ਬਹੁਤ ਪਿਆਰ ਨਾਲ। ਉਹਨੇ ਆਪਣੇ ਨਾ ਘਰੋਂ ਬਹੁਤ ਹੀ ਪਤਲੇ ਜਿਹੇ ਕੱਪੜੇ ਦਾ ਸਤਿਗੁਰਾਂ ਲਈ ਚੋਲਾ ਤਿਆਰ ਕੀਤਾ, ਪੁਸ਼ਾਕ। ਜਦੋਂ ਉਸਨੇ ਆਗਿਆ ਮੰਗੀ ਦਰਸ਼ਨਾਂ ਦੀ, ਦਰਸ਼ਨ ਕਰਾਏ, ਸਤਿਗੁਰੂ ਉਹਦੇ 'ਤੇ ਬਹੁਤ ਪ੍ਰਸੰਨ ਸਨ। ਪ੍ਰਸੰਨ ਕਿਵੇਂ? ਜਦੋਂ ਆਇਆ ਨਾ ਸਾਧੂ, ਸਤਿਗੁਰੂ ਜੀ ਦੇ ਦੀਦਾਰ ਕਰਕੇ ਇੰਨਾ ਰੁਕਿਆ ਵੀ ਉਹਨੇ ਚਾਰ ਚੁਫੇਰੇ ਦੇ ਖਲਾਕ ਵੈਰਾਗ ਵਿੱਚ ਭਿਉਂ ਕੇ ਰੱਖ ਦਿੱਤੇ। ਬੋਲਿਆ ਕੁਛ ਨਹੀਂ, ਕੇਵਲ ਅੰਦਰ ਵਾਹ ਕਲਗੀਆਂ ਵਾਲਿਆ, ਸਰਵ ਕਲਾ ਸਮਰੱਥ ਹੋਣ ਦੇ ਬਾਵਜੂਦ ਪੁੱਤਰਾਂ ਦੀ ਕੁਰਬਾਨੀ, ਮਾਤਾ ਦੀ, ਪਿਆਰੇ ਗੁਰਸਿੱਖਾਂ ਦੀ, ਤੇਰਾ ਅਸੀਂ ਕਿਵੇਂ ਅੰਤ ਪਾਈਏ ਸਾਡੇ ਜੀਵਾਂ ਲਈ? ਸਾਨੂੰ ਜ਼ਿੰਦਗੀਆਂ ਵੰਡਦਾ ਫਿਰਦਾ, ਰੋਈ ਜਾਵੇ। ਸਤਿਗੁਰੂ ਜੀ ਦੇ ਚਰਨਾਂ 'ਤੇ ਸਿਰ ਰੱਖਿਆ ਅਤੇ ਸਿਰ ਰੱਖਦੇ ਖਿਆਲ ਆਇਆ ਹੋਏ, ਮਨਾ ਤੂੰ ਬਿਰਤ ਵੀ ਕਰ ਹੈ, ਤੇਰੇ ਵਰਗੇ ਅਪਵਿੱਤਰ ਪਾਪੀਆਂ ਦੇ ਖੰਜੂ ਸਮਰੱਥ ਗੁਰੂ ਦੇ ਪਵਿੱਤਰ ਚਰਨਾਂ 'ਤੇ ਨਹੀਂ ਸਨ ਡਿੱਗਣੇ ਚਾਹੀਦੇ। ਇਹਨੇ ਚਰਨ ਪਕੜੇ ਸਨ, ਫਿਰ ਇੱਕਦਮ ਸਤਿਗੁਰੂ ਜੀ ਨੇ ਸਿਰ ਤੇ ਹੱਥ ਰੱਖਿਆ। ਉਹ ਭਾਵਨਾ ਬਦਲੀ ਨਹੀਂ, ਇਸੇ ਨੇ ਤਾਂ ਇਹਦੇ ਚਰਨਾਂ ਨੇ ਤਾਂ ਸਾਡੀ ਮੈਲ ਧੋਣੀ ਹੈ, ਇਹ ਤੇ ਆਇਆ ਹੀ ਸਾਡੇ ਅੰਦਰ ਨੂੰ ਧੋਣ ਲਈ ਹੈ। ਭਾਵਨਾ ਬਦਲੀ, ਸਤਿਗੁਰਾਂ ਨੇ ਬਹੁਤ ਪਿਆਰ ਦਿੱਤਾ, ਹੋਰ ਬਿਠਾਇਆ, ਬਚਨ ਵਿਲਾਸ ਕਰਕੇ ਫਿਰ ਉਹਦਾ ਅੰਦਰ ਖੋਲਿਆ, ਉਹਨੂੰ ਦਿਲਾਸਾ ਦਿੱਤਾ। ਸਤਿਗੁਰੂ ਖੁਸ਼ ਹੋਏ, ਕਹਿਣ ਲੱਗੇ ਤੇਰੀ ਇਹ ਭੇਟਾ ਪ੍ਰਵਾਨ ਹੈ। ਉਹ ਪੁਸ਼ਾਕ ਚੁੱਕੀ ਅਤੇ ਚੌਧਰੀ ਸਮੀਰ ਨੂੰ ਦਿੱਤੀ। ਉਹਨੇ ਕਹਿਣ ਲੱਗੇ ਆ ਤੂੰ ਭੈਣ, ਅਸੀਂ ਇਹਨਾਂ ਦੀ ਪ੍ਰਵਾਨ ਕਰਦੇ ਹਾਂ, ਪੁਸ਼ਾਕ ਤੇਰੇ 'ਤੇ ਪ੍ਰਸੰਨ ਹਾਂ, ਤੇਰੀ ਭਾਵਨਾ 'ਤੇ ਤੂੰ ਭੈਣ। ਬਹੁਤ ਖੁਸ਼ ਹੋਇਆ ਪਹਿਣ ਲਈ। ਸਤਿਗੁਰੂ ਜੀ ਦਿਆਲ ਸਨ, ਕਹਿਣ ਲੱਗੇ ਚੌਧਰੀ ਸਮੀਰ ਅਸੀਂ ਚਾਹੁੰਦੇ ਹਾਂ ਭਈ ਤੂੰ ਕੁਝ ਮੰਗੇ ਅਤੇ ਅਸੀਂ ਤੈਨੂੰ ਕੁਝ ਦੇਈਏ, ਪਰ ਇਹਦਾ ਅੰਦਰ ਕੋਈ ਇੱਕ ਮੰਗ ਸੀ ਜਿਹੜੀ ਇਹਦੇ ਦਿਨ ਰਾਤ ਚੱਲਦੀ ਰਹਿੰਦੀ। ਸਤਿਗੁਰੂ ਜੀ ਨੇ ਇਸ ਤਰ੍ਹਾਂ ਨਹੀਂ ਕਿਹਾ ਅਜੇ ਭਈ ਮੰਗ ਲੈ ਜੋ ਕੋਈ, ਅੰਦਰੋਂ ਕਹਿ ਰਹੇ ਨੇ, ਪ੍ਰਸੰਨ ਹੋ ਗਏ। ਕਹਿਣ ਲੱਗੇ ਚੌਧਰੀ ਸਮੀਰ ਤੂੰ ਇੰਝ ਕਰੀ ਨਾ, ਕੱਲ੍ਹ ਨੂੰ ਨਾ ਘੋੜੇ 'ਤੇ ਚੜ ਜਾਈ, ਅਸੀਂ ਚਾਹੁੰਦੇ ਹਾਂ ਤੈਨੂੰ ਰਾਜ ਭਾਗ ਦਈਏ ਵੱਡਾ ਸਾਰਾ। ਤੂੰ ਘੋੜੇ 'ਤੇ ਚੜ ਕੇ ਜਿੰਨੀ ਜ਼ਮੀਨ 'ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਘੋੜਾ ਫੇਰ ਲਏਗਾ ਨਿਰੰਕਾਰ ਦੇ ਘਰੋਂ, ਓਨੀ ਜ਼ਮੀਨ ਦਾ ਤੈਨੂੰ ਰਾਜ ਲੈ ਜਾਵਾਂਗੇ। ਬੜਾ ਖੁਸ਼ ਭਈ ਸਤਿਗੁਰੂ ਜੀ ਆਪ ਕਹਿ ਰਹੇ ਹਨ, ਰਾਜ ਭਾਗ ਲਈ ਤਾਂ ਕਿਤਨੇ ਕਿਤਨੇ ਕਤਲ, ਕਿਤਨੇ ਜ਼ੁਲਮ ਕੀਤੇ ਜਾਂਦੇ ਨੇ, ਅਤੇ ਸਤਿਗੁਰੂ ਆਪ ਦੇ ਰਹਿ। ਚਰਨਾਂ 'ਤੇ ਮੱਥਾ ਟੇਕ ਕੇ ਘਰ ਆਇਆ, ਬਾਹਲਾ ਹੀ ਪ੍ਰਸੰਨ ਹੈ ਅੱਜ। ਕਹਿੰਦਾ ਉਹ ਦੱਸਾਂ ਮੈਂ ਤੁਹਾਨੂੰ ਭਈ ਅੱਜ ਸਤਿਗੁਰੂ ਜੀ ਨੇ ਕੀ ਤਰੁੱਟ ਕੇ ਦਾਤ ਦਿੱਤੇ ਕਹਿ ਸਾਰੇ ਜੀ ਖੁਸ਼ ਹੋਏ। ਪਰ ਇੱਕ ਇਹਨਾਂ ਦਾ ਇੱਕ ਮਾਪਾ ਸ੍ਰੀ ਰਹਿੰਦੇ ਸਨ, ਉਹਦਾ ਪਿੰਡ ਵਿੱਚ ਮਾਣ, ਇਸ ਪਰਿਵਾਰ 'ਤੇ ਵੀ ਉਹਦਾ ਬੜਾ ਪ੍ਰਭਾਵ ਸੀ। ਉਹ ਸੀ ਗੁਰੂ ਕੇ ਪਿਆਰਿਓ ਤੁਰਕਾਂ ਨੂੰ ਮੰਨਣ ਵਾਲਾ, ਅਤੇ ਉਹਦਾ ਵਿਸ਼ਵਾਸ ਵੀ ਸੀ ਦੂਸਰੀਆਂ ਚੀਜ਼ਾਂ 'ਤੇ, ਗੁਰੂ ਘਰ 'ਤੇ ਨੇ ਉਹਨੂੰ ਚੰਗਾ ਨਹੀਂ ਲੱਗਾ। ਉਹਨੇ ਇੱਕ ਭੈਣ ਇੱਕ ਭੈਣਾ ਮਿਹਣਾ ਮਾਰਿਆ ਇਹੋ ਜਿਹੀ ਖੁਸ਼ੀ ਦੇ ਮੌਕੇ 'ਤੇ। ਕਹਿਣ ਲੱਗਾ ਚੋ ਸਮੀਰ ਬੇਟਾ ਕਿਹੜੀਆਂ ਗੱਲਾਂ 'ਚ ਪੈ ਗਿਆ ਏ, ਕਮਲੀਆਂ ਗੱਲਾਂ ਨਹੀਂ ਕਰੀ ਦੀਆਂ। ਜਿਹੜਾ ਸਤਿਗੁਰੂ ਆਪਣਾ ਸਾਰਾ ਕੁਝ ਸੰਭਾਲ ਨਹੀਂ ਸਕਿਆ, ਨਾ ਅਨੰਦਪੁਰ ਸਾਹਿਬ ਨਾ ਬੱਚੇ, ਤੈਨੂੰ ਰਾਜ ਭਾਗ ਕਿੱਥੋਂ ਦਵਾ ਹੈਗਾ, ਐਵੇਂ ਨਾ ਘੋੜੇ 'ਤੇ ਚੜ੍ਹ ਕੇ ਤੁਰਿਆ ਫਿਰੇ, ਲੋਕ ਮਖੌਲ ਕਰਨਗੇ ਗੱਲਾਂ ਕਰਵਾਏਗਾ। ਪਿਆਰਿਓ ਸਤਿਗੁਰਾਂ ਨੇ ਸੱਚ ਕਿਹਾ ਜੇ, ਬਾਬਾ ਫਰੀਦ ਸਾਹਿਬ ਇਹਨਾਂ ਨੇ ਇੱਕ ਜਗ੍ਹਾ ਬਚਨ ਕੀਤੇ ਲਗਾਤਾਰ ਕਈ ਸਲੋਕਾਂ ਦੇ ਅੰਦਰ, ਕਹਿੰਦੇ ਫਰੀਦਾ ਪਿੱਛਲ ਰਾਤ ਨਾ ਜਾਗਿਓ ਜੀਵਨ ਦੜੋ ਮੋਇਓ ਕੇ, ਜੇ ਤੈ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ ਏ। ਕਹਿੰਦੇ ਮੇਰਾ ਨਿਰੰਕਾਰ ਅੰਮ੍ਰਿਤ ਵੇਲੇ ਦਾਤਾਂ ਵੰਡਦਾ ਕਹਿ, ਜਿਹੜੇ ਉਸ ਵਕਤ ਨਹੀਂ ਉੱਠਦੇ ਨਾਮ ਜਪਦੇ ਉਹਦੀਆਂ ਦਾਤਾਂ ਤੋਂ ਉਹ ਖਾਲੀ ਰਹਿ ਜਾਂਦੇ ਕਾਰਨ ਉਹ ਮੋਏ ਨੇ, ਜਿਉਂਦੇ ਹੀ ਨਹੀਂ। ਦਾਤਾ ਵੰਡੇ ਤੇ ਕੋਈ ਉੱਠ ਕੇ ਸਵੇਰੇ ਦਾਤ ਨਾ ਲਵੇ। ਕਹਿੰਦੇ ਤੇ ਰੋਜ਼ ਉਹ ਵੰਡਦਾ ਨਿਰੰਕਾਰ, ਇਹ ਨਹੀਂ ਵੀ ਕਦੇ ਮਹੀਨੇ ਮੱਸਿਆ। ਦਾਤੇ ਦਾ ਮਤਲਬ ਹੈ ਜਿਹੜਾ ਸਦਾ ਹੀ ਦਾਤਾਂ ਵੰਡ ਰਿਹਾ ਬਗੈਰ ਕਿਸੇ ਸ਼ਰਤ ਤੋਂ। ਕਹਿਣ ਲੱਗੇ ਫਿਰ ਬੋਲੇ ਤੇ ਕਹਿੰਦੇ ਪਹਿਲੇ ਪਹਿਰੇ ਫੁੱਲੜਾ ਫਲ ਵੀ ਪੱਛਾ ਰਾਤ, ਜੋ ਜਾ ਗਨ ਲਖਨ ਸੇ ਸਾਈਂ ਕੰਨੋ ਦਾਤ। ਕਹਿੰਦੇ ਉਹ ਨਿਰੰਕਾਰ ਜਦੋਂ ਰਾਤ ਦੇ ਪਹਿਲੇ ਪਹਿਰ ਦੀ ਨਾਮ ਜਪੀਏ ਉਦੋਂ ਵੀ ਦਾਤਾਂ ਵੰਡਦਾ ਤੇ ਪਿਛਲੇ ਪਹਿਰ ਦੀ ਵੰਡਦਾ ਹੈ। ਉਹਨਾਂ ਨੇ ਬੜੀ ਤਾਕੀਦ ਕੀਤੀ ਜੇ ਦਿਨੇ ਕੰਮ ਕਰਦੇ ਹੋ ਤੇ ਰਾਤ ਨੂੰ ਪਹਿਲਾਂ ਅੰਮ੍ਰਿਤ ਵੇਲੇ ਫਿਰ ਰਾਤ ਪੈਣ ਤੋਂ ਪਹਿਲਾਂ ਉਸ ਦਾਤੇ ਦੀਆਂ ਦਾਤਾਂ ਨੂੰ ਮਹਿਸੂਸ ਕਰ ਆ ਜਾ। ਪਿਆਰੇ ਉਹ ਵੰਡਦਾ ਨਾਮ ਜਪੀਏ ਉਹਨਾਂ ਦਾਤਾਂ ਦਾ ਪਤਾ ਲੱਗਦਾ ਹੈ ਅਤੇ ਦਾਤਾਂ ਨਾਲ ਸੰਬੰਧ ਜੁੜਦਾ ਅਤੇ ਉਸ ਦਾਤੇ ਨਾਲ ਜਦੋਂ ਨਾਮ ਤੋਂ ਬਗੈਰ ਦੁਨੀਆ ਸੌਂ ਕੇ ਉਹ ਘੜੀਆਂ ਗਵਾ ਦਿੰਦੀ ਹੈ ਉਹ ਦਾਤ ਤੋਂ ਖਾਲੀ ਰਹਿ ਗਏ। ਖੈਰ ਬੜੇ ਕੁਛ ਬਚਨਾਂ ਤੋਂ ਬਾਅਦ ਸਤਿਗੁਰੂ ਗੁਰੂ ਅਰਜਨ ਸਾਹਿਬ ਪਿਤਾ ਜੀ ਕਹਿੰਦੇ ਬਾਬਾ ਫਰੀਦ ਸਾਹਿਬ ਦੇ ਬਚਨ ਸੁਣ ਵਾਲਿਓ, ਇਹਨਾਂ ਦੀ ਮੁਬਾਰਕ ਰਸਨਾ ਸੱਚ ਕਹਿ ਦੀਜੇ, ਇਹਦੇ 'ਚ ਦੋ ਰਾਵਾਂ ਕੋਈ ਨਹੀਂ ਜੇ, ਪਰ ਇੱਕ ਚੀਜ਼ ਇਹਦੇ ਤੋਂ ਉੱਚੀ ਹੋਰ ਜੇ ਅਜੇ। ਕਹਿੰਦੇ ਜੇ ਤੁੱਚੀ ਹੋਰ ਜੇ, ਅੰਮ੍ਰਿਤ ਵੇਲਾ ਸੰਭਾਲੋ, ਰਾਤ ਸੰਭਾਲੋ, ਦਿਨ ਸਿਮਰਨ ਕਰੋ, ਪਰ ਯਾਦ ਰੱਖਣਾ ਜੇ ਕਦਰ ਇਹ ਚੀਜ਼ਾਂ 'ਤੇ ਪ੍ਰਾਪਤ ਹੋ ਗਈਆਂ ਪਰ ਅੰਦਰ ਨਾ ਉਹਦੀ ਮਿਹਰ ਵੱਲ ਝੁਕਿਆ, ਕਹਿਣ ਲੱਗੇ ਤਾਂ ਵੀ ਦਾਤ ਨਹੀਂ ਮਿਲਣੇ। ਉਹ ਕਹਿੰਦੇ ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ, ਇੱਕ ਜਾ ਦਿੰਦੇ ਨਾ ਲਖਨ ਇੱਕ ਨਾ ਸੁੱਤਿਆਂ ਦੇ ਉਠਾਲ। ਮਤ ਸੋਚਣਾ ਵੀ ਅੰਮ੍ਰਿਤ ਵੇਲੇ ਮੈਂ ਨਾਮ ਜਪਦਾ ਅਤੇ ਹੁਣ ਮੇਰਾ ਹੱਕ ਏ, ਹੱਕ ਨਾ ਜਣਾਇਓ। ਕਹਿੰਦੇ ਦਾਤ ਉਹਨੇ ਆਪਣੇ ਖੱਚ ਵਿੱਚ ਰੱਖੀ ਏ, ਸਾਨੂੰ ਹੁਕਮ ਕੀਤਾ ਤੂੰ ਇਸ ਵਕਤ ਤਿਆਰ ਰਵੀਂ ਦੇਵਾਂਗੇ ਅਸੀਂ। ਕਹਿੰਦੇ ਕਈ ਵਾਰ ਅਚਾਨਕ ਸੁੱਤਿਆਂ ਨੂੰ ਉਠਾ ਕੇ ਦਿੰਦਾ, ਜਾਗਦੇ ਅੰਕਾਰ 'ਚ ਆ ਗਏ ਉਹ ਖਾਲੀ ਰਹਿ ਜਾਂਦੇ ਨੇ। ਮਤਲਬ ਸੀ ਉਸ ਵਕਤ ਨਾਲ ਅੰਕਾਰ ਨਾਲ ਜੁੜੇ। ਸੱਚਮੁੱਚ ਇੱਕ ਪਾਸੇ ਸਤਿਗੁਰੂ ਦਾਤਾਂ ਦੇਖ ਕੇ ਚੌਧਰੀ ਸਮੀਰ ਨੂੰ ਘਰ ਤੋਰ ਰਹੇ ਕਰਨ ਅਤੇ ਮਾਮਾ ਅੱਗੋਂ ਘਰ ਅੱਜ ਦਾਤ ਨੂੰ ਸੰਭਾਲਦਾ ਨੇ, ਉਹ ਵੱਡਾ ਏ ਦੁਨੀਆਦਾਰੀ ਵਿੱਚ ਉਹਦਾ ਅਦਬ ਕਰਦੇ ਨੇ, ਕਿਆ ਵੀ ਨਹੀਂ ਮੋੜ ਸਕਦੇ। ਇਹਨੇ ਕੋਲੋਂ ਬੋਲਿਆ ਚੌਧਰੀ ਲਖਮੇਰ, ਕਹਿੰਦੇ ਕਿ ਮਾਮਾ ਜੀ ਕਿਹੋ ਜਿਹੇ ਕਬੋਲ ਬੋਲ ਰਹੇ ਹੋ, ਸਤਿਗੁਰੂ ਕੁਛ ਮੰਗ ਨਹੀਂ ਰਹੇ ਕੁਛ ਦੇ ਰਹੇ ਕਨ, ਸਤਿਗੁਰੂ ਸੱਚੇ ਪਾਤਸ਼ਾਹ ਕੋਈ ਸਾਡੇ ਕੋਲ ਲੈ ਨਹੀਂ ਰਹੇ, ਉਹ ਦਾਤਾਂ ਦੇ ਰਹੇ ਕਨ, ਅਸੀਂ ਕੀ ਦਿੱਤਾ, ਕੁਝ ਵੀ ਨੇ ਉਹਨਾਂ ਦੇ ਚਰਨਾਂ 'ਚ ਬੈਠੇ। ਦੂਜੀ ਗੱਲ ਰਹਿ ਗਈ ਉਹਦੇ ਕੋਲੋਂ ਕੁਝ ਖੁੱਸ ਗਿਆ, ਉਹ ਸ੍ਰਿਸ਼ਟੀ ਦਾ ਮਾਲਕ ਹੈ, ਕੁਝ ਨਹੀਂ ਖੁੱਸਿਆ, ਸਾਰਾ ਕੁਝ ਉਹਦੇ ਕੋਲ, ਉਹ ਤਾਂ ਕੋਈ ਖੇਡ ਖਿਡਾ ਕੇ ਮਨੁੱਖਤਾ ਲਈ ਕੁਝ ਨਾ ਕੁਝ ਚਾਨਣ ਪਾ ਲਿਆ ਹੈ। ਸਮਝੋ ਜਿਹੜਾ ਜ਼ੁਲਮ ਰਾਤ ਹੈ ਉਸ ਨੂੰ ਸਬਕ ਦੇਣਾ ਅਤੇ ਆਮ ਮਨੁੱਖਤਾ ਨੂੰ ਜਿਉਣ ਦੇ ਹੱਕ ਦਿਵਾਉਣੇ। ਕਿਹੜੀਆਂ ਗੱਲਾਂ 'ਚ ਪੈ ਗਏ ਹੋ, ਪਰ ਉਹਦਾ ਅੰਦਰ ਦਰਵਿਆ ਤਾਂ ਸਹੀ, ਅੰਦਰੋਂ ਨਹੀਂ ਬਾਹਰੋਂ ਜਵਾਬ ਕੋਈ ਨਹੀਂ ਸੀ। ਕਹਿਣ ਲੱਗੇ ਮਾਮਾ ਸਤਿਗੁਰੂ ਆਏ ਨਹੀਂ ਧੱਕੇ ਨਾਲ, ਅਸੀਂ ਮਿੰਨਤਾਂ ਕਰਕੇ ਆਪਣੇ ਕੋਲ ਠਹਿਰਾਏ ਨੇ। ਉਹਨਾਂ ਨੇ ਪਹਿਲਾਂ ਹੀ ਕਿਹਾ ਸੀ ਤੁਸੀਂ ਪਰਜਾਓ ਮੁਗਲਾਂ ਦੀ, ਅਸੀਂ ਕਿਹਾ ਸੀ ਤੁਹਾਡੀ ਪਰਜਾਵਾਂ। ਵੇਖੀ ਕਿਧਰੇ ਉੱਚੀ ਬੋਲ ਕੇ ਸਤਿਗੁਰੂ ਜੀ ਚਲੇ ਨਾ ਜਾਣ। ਕਹਿਣ ਲੱਗੇ ਫਿਰ ਵੀ ਤੂੰ ਕਮਲਾ ਮੁੰਡਿਆ, ਤੈਨੂੰ ਕੀ ਪਤਾ ਇਸ ਤਰ੍ਹਾਂ ਕਿਧਰੇ ਰਾਜ ਮਿਲਦੇ ਕਣ। ਪਿਆਰੇ ਉਹ ਰਾਜ ਵੈਸੇ ਮਿਲਦੇ ਇਸੇ ਤਰ੍ਹਾਂ ਹੀ ਨੇ, ਬੰਦੇ ਨੂੰ ਭੁਲੇਖਾ ਹੈ। ਜਿਹੜਾ ਵੀ ਅੱਜ ਤੱਕ ਕਿਸੇ ਰਾਜ ਭਾਗ ਦਾ ਮਾਲਕ ਬਣਿਆ ਹੈ, ਰੁਖਾਨੀਅਤ ਦੀ ਦੁਨੀਆਂ ਵਾਲੇ ਸਾਧੂ ਲੋਕਾਂ ਦਾ ਪੱਕਾ ਵਚਨ ਜੇ, ਉਹਨਾਂ ਪਹਿਲਾਂ ਭਗਤੀਆਂ ਕੀਤੀਆਂ ਨੇ, ਕਮਾਈਆਂ ਕਰਨ ਤੋਂ ਬਾਅਦ ਇਹ ਚੀਜ਼ਾਂ ਮਿਲਦੀਆਂ ਨੇ। ਕਦੇ ਤੁਸੀਂ ਧਿਆਨ ਨਾਲ ਗੁਰਬਾਣੀ 'ਚੋਂ ਗੁਰੂ ਕੇ ਸ਼ਬਦਾਂ ਦੇ ਦਰਸ਼ਨ ਕਰੋਗੇ। ਸਾਹਿਬ ਕਹਿੰਦੇ ਪਹਿਲਾਂ ਬੀਜਿਆ ਸੀ ਪਹਿਲੇ ਜਨਮ ਦਾ, ਹੁਣ ਖਾਵਾਂਗੇ। ਜੇ ਇੱਥੇ ਨਹੀਂ ਬੀਜਾਂਗੇ ਸ਼ੁਭ ਕਰਮ ਅਤੇ ਰੱਬ ਦਾ ਨਾਮ, ਅੱਗੇ ਭੁੱਖਾ ਕਿਆ ਖਾਏ। ਅੱਗਾ ਖਾਏ ਨਾ, ਅੱਗੇ ਕੋਈ ਭੁੱਖਾ ਕਿਸੇ ਦਾ ਆ ਅੱਗਾ ਹੈ, ਸਾਧ ਸੰਗਤ ਕਿਸੇ ਦਾ ਪਿੱਛਾ ਉਜਾਣਾ ਕੱਲ ਨੂੰ। ਹਾਂ, ਜੋ ਬੀਜੀਦਾ ਉਹੀ ਤੁਸੀਂ ਵੇਖਦੇ ਹੋ। ਇੱਕ ਬੱਚੇ ਦਾ ਜਨਮ ਰਾਜੇ ਦੇ ਘਰ ਹੋ ਰਿਹਾ, ਇੱਕ ਕੰਗਾਲ ਦੇ ਘਰ ਹੋ ਰਿਹਾ, ਇੱਕ ਨਾ ਦੇ ਘਰ। ਗੁਰੂ ਕੇ ਪਿਆਰਿਓ ਜਨਮ 'ਤੇ ਕਰੋੜਾਂ ਨਹੀਂ ਡਾਕਟਰਾਂ ਦੀ ਵਿਛਾਈ ਹੋ ਜਾਂਦੀ ਹੈ। ਇੱਕ ਵਿਚਾਰਾ ਸੜਕ 'ਤੇ ਜਨਮ ਲੈ ਰਿਹਾ, ਉਹਨੇ ਅਜੇ ਕੋਈ ਚੰਗੇ ਮਾੜੇ ਕਰਮ 'ਤੇ ਨਹੀਂ ਸ਼ੁਰੂ ਕੀਤੇ। ਇਹ ਤਾਂ ਪਹਿਲਾ ਸਿਲਸਿਲਾ ਪਰਮੇਸ਼ਰ ਦਾ ਆ ਰਿਹਾ ਨੂੰ ਚੱਲਦਾ, ਇੱਕ ਨਾ ਨੂੰ ਰਾਜਿਆਂ ਦੇ ਘਰ ਅਤੇ ਇੱਕ ਨਾ ਨੂੰ ਭਿਖਾਰੀਆਂ ਦੇ ਘਰ। ਸਤਸੰਗਿਓ, ਇਹ ਸਾਰਾ ਕੁਝ ਹੁਕਮ ਦੇ ਅੰਦਰ ਖੇਡ ਹੈ। ਪੜ੍ਹਦੇ ਨੂੰ ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਸਾਧ ਸੰਗਤ ਗੁਰੂ ਪੀਰ ਅਤੇ ਮਹਾਤਮਾ ਲੋਕ ਕੁਝ ਨਾ ਕੁਝ ਥੋੜ੍ਹਾ ਜਿਹਾ ਪਰਦਾ ਚੁੱਕਦੇ ਨੇ ਤਾਂ ਕਿ ਦੁਨੀਆਂ ਨੂੰ ਸਮਝ ਆਉਂਦੀ ਰਹੇ ਵੀ ਇਹ ਜੀਵਨ ਇੱਥੋਂ ਨਹੀਂ ਸ਼ੁਰੂ ਹੋਇਆ, ਇਹਦੀ ਸ਼ੁਰੂਆਤ ਬੜੀ ਪੁਰਾਣੀ, ਜੁੱਗਾਂ ਪੁਰਾਣੀ ਸਾਡੀ ਸ਼ੁਰੂਆਤ। ਆਹ ਜਿਹੜਾ ਰਲ ਕੇ ਬਹਿਣਾ ਇੱਕ ਜਗ੍ਹਾ 'ਤੇ, ਹੋਰ ਲੋਕ ਕਿਉਂ ਨਹੀਂ ਬਹਿੰਦੇ? ਦੋ ਦਿਨ ਪਹਿਲਾਂ ਅਸੀਂ ਇੱਕ ਦੂਜੇ ਨੂੰ ਜਾਣਦੇ ਨੇ, ਅਚਾਨਕ ਘਟਨਾ ਵਾਪਰਦੀ ਹੈ, ਅਸੀਂ ਪਰਿਵਾਰ ਬਣ ਕੇ ਇਕੱਠੇ ਰਹਿੰਦੇ, ਸਾਡੇ ਦੁੱਖ ਸੁੱਖ ਸਾਂਝੇ। ਪਿਆਰਿਓ, ਇਹ ਕੋਈ ਤੇ ਪਿੱਛੇ ਹੈ ਨਾ ਜਿਹੜਾ ਕਿਸੇ ਮੋੜ 'ਤੇ ਆ ਕੇ ਸਾਨੂੰ ਜੋੜਦਾ ਹੈ। ਤੋ ਮੈਂ ਬੇਨਤੀ ਕਰਦਾ ਸਾਂ, ਇਹ ਰਾਜ ਭਾਵ, ਇਹ ਸਾਰੀ ਖੇਡ ਬੜੀ, ਇਹਨੂੰ ਸਮਝਣਾ ਔਖਾ ਹੈ ਅਤੇ ਸਮਝਣ ਦੀ ਲੋੜ ਵੀ ਕੋਈ ਨਹੀਂ। ਖੇਡ ਨੂੰ ਮੁਕਾਉਣ ਦੀ ਕੋਸ਼ਿਸ਼ ਕਰੀਏ ਸਮਝਣ ਦੀ ਨੇ। ਮੁਕਾਉਣ ਦਾ ਮਤਲਬ ਇਹ ਕਹਿਣਾ, ਅਬ ਕੀ ਬਾਰ ਬਖਸ਼ ਬੰਦੇ ਕੋ ਬੋਰ ਨਾ ਪੌਜਲ ਫੇਰਾ। ਹੇ ਦਾਤਿਆ, ਹੋਰ ਜਨਮ ਨਾ ਮਿਲਣ, ਮੁਕਾ ਦੇ ਇਹ ਜਨਮ ਸਾਡੇ, ਕਿਰਪਾ ਕਰ। ਪਤਾ ਨਹੀਂ ਕਿੱਥੋਂ ਤੁਰੇ ਸਾਂ ਅਤੇ ਕਿੱਥੇ ਜਾਵਾਂਗੇ, ਕਿਤਨੇ ਲੈਣ ਦੇਣ ਕਰਨ, ਪਤੀ ਪਤਨੀ ਦਾ, ਭੈਣ ਭਰਾਵਾਂ ਦਾ, ਵੀਰਾਂ ਦਾ, ਕੋਈ ਕਿਸੇ ਦਾ ਹੱਕ ਮਾਰ ਰਿਹਾ, ਕੋਈ ਕਿਸੇ ਦਾ ਹੱਕ ਕਿਸੇ ਨੂੰ ਦੇ ਰਿਹਾ, ਸਭ ਲੈਣ ਦੇਣ ਪਿਛਲੇ ਪੂਰੇ ਹੁੰਦੇ ਕਰਨ। ਪਿਆਰਿਓ, ਇੱਕ ਉਹ ਹੈ ਜਿਹੜਾ ਚਾਰ ਪੈਸਿਆਂ ਵਿੱਚ ਵੀ ਰੱਜ ਕੇ ਸੁੱਖ ਮਾਣਦਾ, ਇੱਕ ਨਾ ਕੋਲ ਦੌਲਤ ਬੜੀ ਹੈ ਪਰ ਸੁੱਖ ਨਾਮ ਦੀ ਕੋਈ ਚੀਜ਼ ਨਹੀਂ। ਖੈਰ, ਇਹ ਗੱਲ ਥੋੜ੍ਹਾ ਜਿਹਾ ਇਤਿਹਾਸ ਦੇ ਪੰਨੇ ਦੇ ਕੋਲ ਰਹੀਏ, ਪਾਸੇ ਨਾ ਜਾਈਏ। ਇਹ ਕਹਿਣ ਲੱਗਾ ਚੌਧਰੀ ਸਮੀਰ ਲਖਮੀਰ, ਤਿੰਨੇ ਭਰਾ ਨੂੰ ਬੁਰਾ ਲੱਗਦਾ ਏ ਮਾਪੇ ਦਾ ਕਹਿਣਾ। ਪਰ ਕਹਿਣ ਲੱਗੇ ਦੇਖ ਬਈ, ਉਹਨਾਂ ਨੂੰ ਆਪ ਲਿਆਂਦਾ, ਖੁਸ਼ਿਆ ਕੁਝ ਨਹੀਂ। ਮਾਮਾ ਕਹਿੰਦਾ ਦੇਖ ਦੇਖ, ਜੇ ਤੂੰ ਮੁੜਦਾ ਨਹੀਂ ਨਾ ਪਿੰਡ ਦੁਆਰ 'ਤੇ ਘੋੜਾ ਫੇਰ ਕੇ ਲੈ ਜਾਈ, ਅਤੇ ਨਾਲ ਤੂੰ ਸੱਚਾ ਅਤੇ ਨਾਲੇ ਸਤਿਗੁਰੂ ਪਾਤਸ਼ਾਹ ਕੋਲ ਚੱਲ ਜੇ। ਕਹਿੰਦਾ ਮੈਂ ਮੂੰਹ ਕੀ ਵਿਖਾਵਾਂਗਾ। ਕਹਿੰਦਾ ਕਹਿਦੀ ਮੈਂ ਘੋੜਾ ਫੇਰ ਪਿਆ ਸੀ ਪਿੰਡ ਦੁਆਰ, ਉਹਦਾ ਅਸਰ ਹੋਇਆ। ਘੋੜਾ ਪਿੰਡ ਦੁਆਰ 'ਤੇ ਫਿਰਿਆ। ਘਰ ਆਈ ਦਾਤ, ਮਤ ਸੋਚਿਆ ਕਰੋ ਭਈ ਦਾਤਾ ਸਾਨੂੰ ਕਿਸੇ ਵਿਸ਼ੇਸ਼ ਦਿਨ ਦਾਤਾਂ ਦੇਵੇਗਾ। ਖੁਰਿਓ ਰੋਜ਼ੀ ਵੰਡਦਾ ਹੋਵੇ, ਆਪਾਂ ਨੂੰ ਨਾਮ ਪਤਾ ਲੱਗਦਾ ਹੋਵੇ ਅਤੇ ਉਹ ਜਾਣਨ ਅਸੀਂ ਤਿਆਰ ਨਹੀਂ ਹੁੰਦੇ। ਅਸੀਂ ਕਹਿੰਦੇ ਹਾਂ ਕਾਂ ਦਾਤਾਂ ਲਵਾਂਗੇ ਜਿੱਦਣ ਅਸੀਂ ਲੰਬੀ ਚੌੜੀ ਅਰਦਾਸ ਕਰਾਵਾਂਗੇ। ਉਦਣ ਅਸੀਂ ਬਣਾਈ ਨਾ ਵੀ ਫਲਾਣੇ ਪਾਠ ਤੋਂ ਬਾਅਦ, ਫਲਾਣੇ ਤਖ਼ਤ ਜਾਣ ਤੋਂ ਬਾਅਦ, ਨਹੀਂ ਉਹ ਦਾਤਾ ਹਰ ਜਗ੍ਹਾ 'ਤੇ ਵਰਤਦਾ ਏ ਜਦੋਂ ਆਪਾਂ ਹਾਜ਼ਰ ਹੋਵਾਂਗੇ। ਉਹ ਮੇਰ ਕਰਨ ਖੈਰ ਘੋੜਾ ਦੁਆਰ 'ਤੇ ਫੇਰਿਆ ਏ, ਚਲੇ ਗਏ। ਸਤਿਗੁਰੂ ਜੀ ਜਾਣਦੇ ਨੇ ਹੱਸੇ, ਕਹਿਣ ਲੱਗੇ ਚੌਧਰੀ ਸਮੇਤ ਘੋੜਾ ਫੇਰਾ ਏ ਜਿੱਥੇ ਫੇਰਨਾ ਸੀ। ਮਹਾਰਾਜ ਸੱਚ ਕਹਿੰਦਾ ਜੀ ਪਿੰਡ ਦੁਆਰ 'ਤੇ ਫੇਰਿਆ ਏ ਕਿਉਂਕਿ ਮੈਨੂੰ ਘਰ ਵਿੱਚੋਂ ਹੀ ਕੁਛ ਸੰਗ ਮਿਲ ਗਿਆ ਹੈ। ਜੇ ਕਿਧਰੇ ਉੱਚਿਆਂ ਦੀ ਸੰਗਤ ਮਿਲੇ, ਨਰਕਾਂ 'ਚੋਂ ਕੱਢ ਕੇ ਸੱਚਖੰਡ ਲੈ ਜਾਂਦੇ ਕਾਣ, ਉਹ ਸੰਗ ਮਿਲ ਜਾਏ ਅਤੇ ਦਰਗਾਹ 'ਤੇ ਬੂਹੇ 'ਤੇ ਬੈਠਿਆਂ ਨੂੰ ਖਿੱਚ ਕੇ ਨਰਕਾਂ ਦੇ ਦਰਵਾਜ਼ੇ 'ਤੇ ਲਿਆ ਦਿੰਦਾ ਹੈ। ਤਾਂ ਹੀ ਸਤਿਗੁਰੂ ਕਹਿੰਦੇ ਨੇ ਕਬੀਰ ਸਾਕਤ ਸੰਗ ਨਾ ਕੀਜੀਐ। ਸੰਗਤ ਨਾ ਕਰੀ ਸਾਕਤ ਦੀ, ਸ਼ਕਤੀ ਦੇ ਪੁਜਾਰੀ ਦੀ, ਮਾਤਾ ਦੇ ਪੁਜਾਰੀ ਦੀ। ਸਹਿਬ ਤਾਂ ਕਹਿੰਦੇ ਦੂਰੋ ਜਾਈਏ ਭਾਗ, ਭਾਜੀ ਜਾਈਏ। ਇਹੋ ਜਿਹੀ ਗੱਲ ਸੁਣੀਏ ਨਾ, ਅਸੀਂ ਤੇ ਸਿਆਣੇ ਬਣ ਕੇ ਕਹਿੰਦੇ ਹਾਂ ਵੀ ਤੈਨੂੰ ਵੀ ਅਸੀਂ ਦੱਸਾਂਗੇ ਤੇ ਰਾਤ ਨੂੰ ਆਪਣੇ 'ਤੇ ਅਸਰ ਹੋਇਆ ਹੁੰਦਾ ਹੈ। ਸਹਿਬ ਕਹਿੰਦੇ ਬਾਸਨ ਕਰੋ ਪਰਸੀਏ ਤੋ ਕਛ ਲਾਗੇ ਦਾਗ। ਕਾਲੇ ਭਾਂਡੇ ਕੋਲ ਖਲੋਗੇ ਤੇ ਦਾਗ ਲੱਗੇਗਾ। ਪਰ ਦੂਜਾ ਪਾਸੇ ਸਹਿਬ ਕਹਿੰਦੇ ਸੰਗਤ ਕਰੀਏ ਸਾਧਕੀ ਅੰਤ ਕਰੇ ਨਿਰਵਾਹ। ਰੱਬ ਦੇ ਬਖਸ਼ਿਆਂ ਦੀ ਸੰਗਤ ਕਰੀਏ, ਬੇੜੇ ਤਾਰਨਗੇ, ਪਾਰ ਲੰਘਾਉਣਗੇ। ਹੋਇਆ ਕਿ ਸਤਿਗੁਰੂ ਜੀ ਨੂੰ ਕਿਹਾ ਦਾਤਾ ਘਟਨਾ ਵਾਪਰੀਏ। ਮਹਾਰਾਜ ਕਹਿੰਦੇ ਕੁਛ ਸੰਗ ਨੇ ਮਾਰਿਆ। ਗੁਰੂ ਕੇ ਪਿਆਰਿਓ, ਫਿਰ ਕਿਧਰੇ ਸਤਿਗੁਰੂ ਪ੍ਰਸੰਨ ਸਨ, ਚੌਧਰੀ ਸਮੀਰ ਦੇ ਅੰਦਰ ਖਿਆਲ ਪਾਉਂਦੇ ਨੇ। ਮੈਂ ਕੱਲ ਵੀ ਬੇਨਤੀ ਕੀਤੀ ਸੀ, ਰੱਬ ਖਿਆਲਾਂ ਵਿੱਚ ਆ ਕੇ ਵਰਤਦਾ ਏ, ਆਪ ਹੀ ਅੰਦਰੋਂ ਕਢਵਾਉਂਦਾ। ਇਹ ਪ੍ਰਸ਼ਾਦ ਸਤਿਗੁਰੂ ਨੂੰ ਭੇਟ ਕਰਦੇ ਨੇ ਰੋਜ਼ ਛਕਣ ਨੂੰ। ਅੱਜ ਪੁਰਨਾ ਆਇਆ ਤੇ ਇਹ ਅੰਦਰ ਨਹੀਂ ਸੀ ਕੁਝ ਰੱਖਦਾ। ਕਹਿੰਦੇ ਮਹਾਰਾਜ ਅੱਜ ਮੈਂ ਆਪ ਜੀ ਦੇ ਕੋਲੋਂ ਸੀਤ ਪ੍ਰਸ਼ਾਦ ਛੋੜਾ ਮੰਗਦਾ ਵਾਂ। ਮੈਨੂੰ ਪਤਾ ਏ ਤੁਹਾਡੇ ਮੁਬਾਰਕ ਹੱਥਾਂ ਨਾਲ ਛੋਇਆ ਭੋਜਨ, ਤੁਹਾਡੀ ਰਸਨਾ ਦੇ ਲਾਇਕ ਹੋਇਆ ਭੋਜਨ ਮੇਰਿਆਂ ਕੁਲਾਂ ਨੂੰ ਤਾਰੇਗਾ। ਮੈਨੂੰ ਸੀਤ ਪ੍ਰਸ਼ਾਦ ਬਖਸ਼ੋ। ਸਤਿਗੁਰੂ ਨੇ ਛੋੜਾ ਲੈ ਕੇ ਕਹਿੰਦੇ ਫਿਰ ਸੀਤ ਪ੍ਰਸ਼ਾਦ ਦੀ ਬੁਰਕੀ ਨੀ ਜਾ ਸਮੇਤ, ਅੱਜ ਪੂਰਾ ਥਾਲ ਹੀ ਤੇਰੇ ਖਵਾਤੇ ਕਹਿ। ਇਹ ਹੁਣ ਬਖਾਨਾ ਤੇ ਥਾਲ ਰੋਟੀ ਦਾ ਨਹੀਂ, ਬਖਸ਼ਾਂ ਮਿਲਦੀਆਂ ਨੇ। ਇਹਨੂੰ ਫਿਰ ਚਾਹ ਚੜਿਆ। ਇਹ ਵੀ ਕਮਾਲ ਏ ਨਾ, ਜਦੋਂ ਦਾਤਾ ਕਿਸੇ ਤੇ ਤਰੁੱਠਦਾ ਤੇ ਦਿਆਲੂ ਤੇ ਤਰੁੱਠਦਾ, ਆਪ ਤੇ ਦਿਆਲੂ ਆਈਏ ਇਧਰੋਂ ਵੀ, ਉਹ ਅੱਗੋਂ ਹੋਰ ਦਿਆਲੂ ਹੁੰਦਾ। ਕਹਿੰਦਾ ਏ ਵੰਡ ਕੇ ਛਕਣਾ ਏ, ਘਰ ਲੈ ਗਿਆ ਕਹਿੰਦਾ ਥਾਲ ਮਿਲ ਗਿਆ, ਸਾਰਿਆਂ ਦਾ ਭਲਾ ਹੋਵੇ। ਜੇ ਤੇ ਕੱਲ ਵਾ ਪਹਿਲੇ ਵਾਲੀ ਗੱਲ ਚੇਤਾ ਰੱਖਦਾ ਫਿਰ ਨਾ ਮਾਮਾ ਆ ਪਵੇ, ਉਹ ਭੁੱਲ ਹੀ ਗਿਆ ਲੋਟ ਪੋਟ। ਸੱਚੀ ਮੁੱਚੀ ਜਦੋਂ ਗਿਆ ਸਾਰੇ ਪਰਿਵਾਰ ਨੂੰ ਚਾਹ ਤੇ ਮਾਮਾ ਜੀ ਕਹਿੰਦੇ ਖਾਦ ਹੋ ਗਏ। ਆ ਨੀ ਮੈਂ ਕੰਮ ਕਰਨ ਦੇਣਾ, ਤੁਰਕ ਹੁੰਦੇ ਆ ਉਹਨਾਂ ਦਾ ਜੂਠਾ ਖਾਣਾ, ਉਹਨਾਂ ਦੀ ਮਰਿਆਦਾ ਖੋਲ, ਇਹ ਨੀ ਮੈਂ ਛਕਣ ਦੇਣਾ ਤੁਹਾਨੂੰ। ਇਹ ਫਿਰ ਬੜੇ ਕਲਪੇ। ਇੱਥੋਂ ਤੱਕ ਗੱਲ ਵਧੀ, ਪ੍ਰਭਾਵ ਸੀ ਘਰ ਵਿੱਚ ਵੱਡਿਆਂ ਦਾ। ਪਿਆਰਿਓ ਇਹ ਗੱਲ ਬਹੁਤ ਨੁਕਸਾਨ ਕਰਦੀ ਏ। ਬਹੁਤ ਅੱਜ ਵੀ ਪਰਿਵਾਰ ਨੇ ਜਿਨ੍ਹਾਂ ਦੇ ਵੱਡਿਆਂ ਨੂੰ ਸਿੱਖੀ ਨਹੀਂ ਮਿਲੇ, ਉਹ ਕਦਾ ਚਿੱਤ ਨਹੀਂ ਚਾਹੁੰਦੇ ਉਹਨਾਂ ਦੇ ਬੱਚੇ ਪਾਠ ਕਰਨ, ਅੰਮ੍ਰਿਤਧਾਰੀ ਹੋਣ। ਕਹਿੰਦੇ ਜੇ ਵੱਧ ਤੋਂ ਵੱਧ ਮੱਥਾ ਟੇਕ ਘਰ ਆ ਜਾ ਕਰੋ। ਅੱਜ ਵੀ ਚੌਧਰੀ ਸਮੀਰ ਦੇ ਮਾਮੇ ਸਿੱਖ ਘਰਾਂ ਵਿੱਚ ਸੈਂਕੜੇ ਨਹੀਂ ਲੱਖਾਂ ਦੀ ਤਾਦਾਦ 'ਚ ਬੈਠੇ ਨੇ। ਬੜੇ ਉਹ ਮਾਮੇ ਦੀ ਸੋਚ ਵਾਲੇ, ਪ੍ਰਿਥੀ ਚੰਦ ਦੀ ਸੋਚ ਵਾਲੇ ਤੇ ਚੌਧਰੀ ਸਮੀਰ ਤੇ ਮਾਮੇ ਦੀ ਸੋਚ ਵਾਲੇ। ਘਰ ਆਈ ਕੋਈ ਦਾਤ ਨੂੰ ਨਹੀਂ ਸਾਂਭਣ ਦਿੰਦੇ। ਇਹੋ ਜਿਹੇ ਅਨੇਕਾਂ ਮਾਪੇ ਜੀ ਹਰ ਮੁਲਕ ਦੇ ਅੰਦਰ ਸਿੱਖ ਪਰਿਵਾਰਾਂ ਦੇ, ਜਿਨ੍ਹਾਂ ਦੇ ਬੱਚੇ ਜੁੜੇ ਤੇ ਮਾਪੇ ਖੁਸ਼ ਨਹੀਂ ਕਨ, ਦੁਖੀ ਕਨ ਅੱਤਦੇ। ਇਹਨਾਂ ਬੱਚਿਆਂ ਨੇ ਅੰਮ੍ਰਿਤ ਕਿਉਂ ਛਕੇ? ਇਹਨਾਂ ਬੱਚਿਆਂ ਨੇ ਪਾਠ ਕਿਉਂ ਸ਼ੁਰੂ ਕਰ ਦਿੱਤਾ? ਇਹ ਸੰਗਤ 'ਚ ਕਿਉਂ ਜਾਂਦੇ ਕਨ? ਕਈ ਤੇ ਮਾਪੇ ਇੰਨੀ ਉਹਨਾਂ ਦੀ ਮਤ ਪ੍ਰਿਸ਼ਟੇ ਤਵੀਤ ਕਰਾ ਕੇ ਖੁਦ ਬੱਚਿਆਂ ਨੂੰ ਪਾਉਂਦੇ ਵੀ ਗੁਰੂ ਘਰ ਨਾ ਆਉਣ। ਪਿਆਰਿਓ, ਇਹੋ ਜਿਹੇ ਹਾਲਾਤ ਨੇ ਕਹਾਣੀਆਂ ਕਰਨੀਆਂ ਸਾਹਿਬਜ਼ਾਦਿਆਂ ਦੀਆਂ। ਆਖਣ ਦਾ ਨਾਲ ਸਭ ਤੋਂ ਵੱਡਾ ਸਤਿਗੁਰੂ ਨਾਨਕ ਅਤੇ ਅੰਦਰਲੇ ਹਾਲਾਤ ਸਾਡੇ ਇਹੋ ਜਿਹੇ ਕਾਰਨ। ਜਦੋਂ ਭਾਗ ਮੰਦੇ ਹੋਣ ਅਤੇ ਇਹ ਖਿਆਲ, ਮੈਂ ਤਾਂ ਹੀ ਕਹਿ ਰਿਹਾ ਸਤਿਗੁਰਾਂ ਨੇ ਨਾ ਹਰ ਤਰ੍ਹਾਂ ਦੇ ਕੌਤਕ ਆਪ ਰਚਾਏ ਨੇ ਤਾਂ ਕਿ ਸਾਨੂੰ ਪਤਾ ਲੱਗਦਾ ਰਹੇ। ਹੱਦ ਹੋ ਗਈ ਤਿੰਨ ਪਰਿਵਾਰ ਉਹਨਾਂ ਦੇ ਬੱਚੇ ਘਰ ਵਾਲੀਆਂ, ਇੱਕ ਚੌਧਰੀ ਦਾ ਪ੍ਰਭਾਵ ਫਿਰ ਵੀ ਅੰਦਰ ਹੈ। ਉਹ ਮਾਣ ਦਿੱਤਾ ਸੀ ਵੱਡਾ ਦੁਨਿਆਵੀ ਤੌਰ 'ਤੇ, ਪਰ ਗੁਰੂ ਘਰ ਵਿੱਚ ਵੱਡਾ ਕੋਈ ਉਹ ਨਹੀਂ ਜੇ ਜਿਹੜਾ ਵਿਅਕਤੀ ਤੁਹਾਡੇ ਬਾਹਰ ਦੇ ਕੰਮ ਕਾਜ ਵਿੱਚ ਕੰਮ ਆਵੇ। ਉੱਥੇ ਉਹ ਵੱਡਾ ਸੋ ਵੱਡਾ ਜਿਨ ਰਾਮ ਲਿਵ ਲਾਏ। ਪਿਆਰਿਓ, ਬਾਬਾ ਫਤਿਹ ਸਿੰਘ ਉਮਰ ਕਰਕੇ ਛੋਟਾ ਏ, ਪਰ ਉਹਦੇ ਅੰਦਰੋਂ ਨਿਕਲੀ ਆਵਾਜ਼ ਇਤਨੀ ਵੱਡੀ ਹੈ ਜੁਗਾਂ ਤੱਕ ਲੋਕੀ ਉਹਦੇ ਕੋਲ ਸਿੱਖਿਆ ਲੈਣਗੇ ਭਈ ਆਪਾਂ ਕਿਵੇਂ ਵਾਰੀਦਾ, ਧਰਮ ਲਈ ਕਿਵੇਂ ਜੀਵੀਦਾ, ਧਰਮ ਨੂੰ ਕਿਹੜੇ ਤਲ 'ਤੇ ਸਵੀਕਾਰ ਕਰੀਦਾ। ਉਹ ਕਹਾਣੀ ਵੱਖਰੀ ਹੈ ਨਾ, ਬਿਲਕੁਲ ਅਲੱਗ। ਜਦੋਂ ਕਹਿਣ ਲੱਗਾ ਖਾਨ ਨਹੀਂ ਦੇਣਾ ਗੱਲ ਵਧੇ, ਕਹਿਣ ਲੱਗਾ ਟੋਆ ਪੁੱਟ ਤੇ ਉਹਦੇ 'ਚ ਤੂੰ ਦੱਬ ਦੇ, ਮੈਂ ਨਾ ਛਕਣਾ ਤੇ ਨਾ ਛਕਣ ਦੇਣਾ। ਘਰ ਆਇਆ ਗੁਰੂ ਕਾ ਪ੍ਰਸ਼ਾਦ ਮਿੱਟੀ 'ਚ ਦਬਾ ਕੇ, ਅੱਜ ਰੋਇਆ ਚੌਧਰੀ ਸਮੀਰ ਤੇ ਉਹਦੇ ਭਰਾ, ਪਰ ਉਹਨਾਂ ਨੇ ਦਬਾਉਣਾ ਪੈ ਗਿਆ। ਪਰ ਅੱਜ ਅੰਦਰ ਕੁਝ ਅੰਦਰ ਔਖਾ ਵੀ ਏ, ਮਾਮੀ ਤੇ ਨਾਰਾਜ਼ ਵਾਹਵਾ ਨੇ। ਉਧਰੋਂ ਜਦੋਂ ਗੱਲ ਕੀਤੇ ਕੋਈ ਕਿਸੇ ਹੋਰ ਸਿੱਖ ਕੋਲ, ਅੱਜ ਸਾਡੇ ਘਰ ਆ ਵਾਪਰਿਆ, ਉਹਨਾਂ ਨੇ ਫਿਰ ਸੰਗਤ ਦੇਖ ਕੇ ਸਮਝਾਇਆ ਇਹੋ ਜਿਹਾ ਕੰਮ ਨਹੀਂ ਕਰਨਾ, ਉਹਦੀ ਵਡਿਆਈ ਨੂੰ ਰੱਖੋ ਇੱਕ ਪਾਸੇ, ਸਤਿਗੁਰੂ ਦੀ ਵਡਿਆਈ ਸਮਝੋ। ਦੋ ਵਾਰੀ ਘਰ ਆਈਆਂ ਦਾਤਾਂ ਮੁੜ ਗਈਆਂ, ਨਾਮ ਨਾਲ ਗੁਰੂ 'ਤੇ ਭਰੋਸਾ ਕਰੋ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡੇ ਅੰਦਰ ਕੋਈ ਹੋਰ ਕਲਾ ਵਰਤਾਣਗੇ। ਤੁਸੀਂ ਇੱਕ ਮਾਪੇ ਦੀ ਪਰਵਾਹ ਕਰਦੇ ਹੋ, ਜਦੋਂ ਗੁਰੂ ਦੀ ਕਲਾ ਵਰਤੀ ਔਰੰਗਜ਼ੇਬ ਦੀ ਵੀ ਪਰਵਾਹ ਨਹੀਂ ਕਰੋਗੇ। ਕਹਿਣ ਲੱਗੇ ਫਿਰ ਦੁਨੀਆ ਨਹੀਂ, ਕੇਵਲ ਉਹ ਸਾਹਮਣੇ ਹੁੰਦਾ ਏ ਜਦੋਂ ਅੰਦਰੋਂ ਕਲਾ ਵਾਪਰੀ। ਉਹ ਸਮਾਂ ਆਇਆ, ਸਤਿਗੁਰੂ ਜੀ ਨੇ ਪੁੱਛਿਆ ਪ੍ਰਸ਼ਾਦ ਛਕ ਲਿਆ? ਮੁਸਕਰਾਉਂਦੇ ਨੇ, ਜਾਣਦੇ ਨੇ ਨਹੀਂ। ਦਾਤਿਆ ਕੀ ਦੱਸਾਂ, ਮੰਗ ਕੇ ਦਾਤ ਲਈ, ਤੇਰੇ ਕੋਲ ਬੁਰਕੀ ਮੰਗੀ ਤੂੰ ਥਾਲ ਭਰਿਆ ਦਿੱਤਾ। ਸਤਿਗੁਰੂ ਇੱਕ ਪਰਿਵਾਰ ਦੀ ਸੁੱਖ ਮੰਗੀ ਤੂੰ ਮੇਰੀਆਂ ਕੁਲਾਂ ਦਾ ਸੁੱਖ ਭਰ ਕੇ ਦਿੱਤਾ। ਮਿੱਟੀ 'ਚ ਦੱਬ ਆਇਆ ਇਸ ਮੂੰਹ 'ਚ ਨਹੀਂ ਪਾ ਸਕਿਆ। ਸਤਿਗੁਰੂ ਕਹਿਣ ਲੱਗੇ ਅੱਛਾ, ਇਹ ਦਾਤ ਖਰਚ ਨਹੀਂ ਜਾਏਗੀ, ਜਿਸ ਮਾਲਵੇ ਦੀ ਮਿੱਟੀ ਵਿੱਚ ਗੁਰੂ ਕਾ ਪ੍ਰਸ਼ਾਦ ਏ, ਇੱਕ ਸਮਾਂ ਆਏਗਾ ਇਹ ਇੱਥੇ ਅੰਨ ਇੰਨਾ ਪੈਦਾ ਹੋਏਗਾ ਪੂਰਾ ਮਾਲਵਾ ਖਰਾ ਭਰਾ ਹੋ ਜਾਏਗਾ। ਪਰ ਉਹ ਮਾਮਾ ਸ੍ਰੀ ਉਹਦੇ ਜ਼ੁਬਾਨ ਤੋਂ ਜਿਹੜੇ ਸ਼ਬਦ ਨਿਕਲੇ ਉਹ ਕੁਛ ਠੀਕ ਹੈ। ਇਹ ਦਾਸ ਕਹਿੰਦਾ ਉਸ ਨੂੰ ਨਹੀਂ, ਉਹਦੀ ਅੱਗੋਂ ਕੁੱਲ ਚੱਲ ਪਏ, ਉਹਦੇ ਵਿੱਚ ਹਰ ਕਿਸੇ ਨਾ ਕਿਸੇ ਨੂੰ ਕੋਟ ਦਾ ਰੋਗ ਹੁੰਦਾ। ਪਰ ਦੂਜੇ ਪਾਸੇ ਦਿਆਲੂ ਸਤਿਗੁਰੂ ਦੱਬਿਆ ਹੋਇਆ ਪ੍ਰਸ਼ਾਦ ਬਦਲੇ ਵਰ ਦਿੱਤਾ। ਭਾਈ ਵੀਰ ਸਿੰਘ ਕਵੀ ਸੰਤੋਖ ਸਿੰਘ ਸਾਹਿਬ ਲਿਖਦੇ, ਉਦੋਂ ਤੇ ਹਾਲਾਤ ਕੇ ਸੰਤ ਤੇ ਬਾਅਦ ਵਿੱਚ ਵੇਖ ਲਓ ਨਹਿਰਾਂ ਬਾਗ, ਸਤਿਗੁਰੂ ਨੇ ਬੜੇ ਫਿਰ ਵਰ ਦਿੱਤੇ ਸੰਤ ਮਹਾਰਤੇ। ਅੱਜ ਜਾਪਦਾ ਕਿਧਰੇ ਉੱਥੇ ਭਈ ਕਿਧਰੇ ਇੱਥੇ ਵੀ ਪਾਣੀ ਦੀ ਥੋੜ ਹੋਏਗੀ, ਫਸਲਾਂ ਨਹੀਂ ਖੋਣਗੀਆਂ, ਹਰਿਆ ਪਰਤਾਏ ਉਹ ਕਲਗੀਆਂ ਵਾਲੇ। ਪਿਆਰਿਓ, ਤਰੁੱਠਦੇ ਨੇ ਇੱਕ ਤੇ ਪੂਰੇ ਮਾਲਵੇ ਨੂੰ ਹੀ ਬਖਸ਼ਿਸ਼ ਦੇ ਕੇ ਨਿਵਾਜ ਰਹੇ ਨੇ। ਐਹੋ ਜੇ ਪਿਆਰੇ ਸਤਿਗੁਰੂ ਲਈ ਇੱਕ ਵਾਰ ਪਿਆਰ ਨਾਲ ਪੜੋ ਜੇ, ਗੁਰਪੂਰਾ ਮੇਰਾ ਗੁਰਪੂਰਾ, ਗੁਰਪੂਰਾ ਜੀ ਮੇਰਾ ਗੁਰਪੂਰਾ,
ਗੁਰਪੂਰਾ ਮੇਰਾ ਗੁਰਪੂਰਾ।
ਗੁਰਪੂਰਾ ਮੇਰਾ ਗੁਰਪੂਰਾ ਗੁਰਪੂਰਾ ਪੇਟਿਓ ਵਡ ਪਾਗੀ ਗੁਰਪੂਰਾ ਪੇਟਿਓ ਵਡ ਪਾਗੀ ਮਨੇ ਪਿਆ ਪਰਗਾਸਾ ਮਨੇ ਪਿਆ ਪਰਗਾਸਾ ਸਾਹਿਬ ਕਾ ਪਰਵਾਸਾ ਆਪਣੇ ਸਾਹਿਬ ਕਾ ਪਰਵਾਸਾ
ਸਾਹਿਬ ਕਾ ਪਰਵਾਸਾ ਆਪਣੇ ਸਾਹਿਬ ਕਾ ਪਰਵਾਸਾ
ਸਾਹਿਬ ਕਾ ਪਰਵਾਸਾ ਆਪਣੇ ਸਾਹਿਬ ਕਾ ਪਰਵਾਸਾ ਕਰਿਆ ਸਤਿਗੁਰਾਂ ਦੀ ਚੋਜ ਤੇ ਕੌਤਕ ਪਿਆਰਿਓ ਤੁਠੇ। ਫਿਰ ਇੱਕ ਦਿਨ ਉਹ ਮੌਕਾ ਆਇਆ ਜਦੋਂ ਸਤਿਗੁਰੂ ਕਹਿੰਦੇ ਸਮੀਰ ਹੁਣ ਤੂੰ ਮੰਗ ਕੀ ਮੰਗਦਾ ਹੈ ਤੇ ਕਹਿੰਦਾ ਸਤਿਗੁਰੂ ਮੈਂ ਬੜੇ ਚਿਰ ਤੋਂ ਉਡੀਕਦਾ ਸਾ ਮਹਾਰਾਜ ਮੈਨੂੰ ਪੁੱਛਣ ਤੇ ਮੈਂ ਬੇਨਤੀ ਕਰਾਂ ਮਹਾਰਾਜ ਇੱਕੋ ਦਾਤ ਦਿਓ ਮੇਰਾ ਜਨਮ ਮਰਨ ਦਾ ਗੇੜ ਕੱਟ ਦਿਓ। ਸਤਿਗੁਰੂ ਜੀ ਜਨਮ ਮਰਨ ਦਾ ਗੇੜ ਕੱਟ ਦਿਓ ਐਵੇਂ ਨਹੀਂ ਸਨ ਸਤਿਗੁਰੂ ਨੂੰ ਠਹਿਰਾਉਂਦੇ। ਮੰਗ ਕੋਈ ਵੱਡੀ ਲੈ ਕੇ ਤੇ ਸੱਚੀ ਮੰਗ ਜਿਹੜੀ ਹਰ ਸਿੱਖ ਨੂੰ ਮੰਗਣੀ ਚਾਹੀਦੀ ਹੈ ਜਨਮ ਮਰਨ ਨਿਵਾਰ ਲਿਖੋ ਦੀ ਉਧਰ ਤੇ ਕੋਈ ਕੋਈ ਹੁੰਦਾ ਜੇ ਜਨਮ ਮਰਨ ਦੇ ਕਟਾਉਣ ਵਾਸਤੇ ਜਿਹੜਾ ਆਵੇ ਬਾਕੀ ਤੇ ਇਸ ਜਨਮ ਦੀ ਮਸਲੇ ਹੱਲ ਕਰਨ ਵਾਸਤੇ ਬਹੁਤਾਤ ਹੁੰਦੀ ਹੈ। ਪਰ ਸਤਿਗੁਰੂ ਜੀ ਬੋਲਦੇ ਨੇ ਖਾਮੋਸ਼ ਹੋ ਗਏ। ਫਿਰ ਇੱਕ ਦਿਨ ਕਿਹਾ ਨੇ ਸਮੀਰ ਕੁਝ ਮੰਗ ਫਿਰ ਉਹੀ ਬੇਨਤੀ। ਸਤਿਗੁਰੂ ਕਹਿਣ ਲੱਗੇ ਸਮੀਰ ਤੇਰੇ ਅਜੇ ਬਹੁਤ ਜਨਮ ਬਾਕੀ ਪਏਗਾ ਬਹੁਤ ਜਨਮਾਂ ਦਾ ਹਿਸਾਬ ਕਿਤਾਬ ਸਤਿਗੁਰੂ ਸੱਚੇ ਪਾਤਸ਼ਾਹ ਮੁਕਾ ਦੇ ਹੁਣ ਹਿਸਾਬ ਕਿਤਾਬ ਪਤਾ ਨਹੀਂ ਕਦੋਂ ਦਾ ਇਹ ਚੱਲਦਾ ਆ ਰਿਹਾ। ਸਾਹਿਬ ਕਹਿੰਦੇ ਅੱਛਾ ਫਿਰ ਕੱਲ੍ਹ ਆਵੀਂ ਸਵੇਰੇ ਫਿਰ ਅਸੀਂ ਤੇਰੇ ਨਾਲ ਗੱਲ ਕਰਾਂਗੇ। ਗੱਲ ਕੀ ਕਰਨੀ ਗਿਆ ਰਾਤ ਸੁਪਨੇ ਆਉਣੇ ਸ਼ੁਰੂ ਹੋ ਗਏ ਕਦੇ ਕਿਹੜਾ ਜਨਮ ਕਦੇ ਕਿਹੜਾ ਜਨਮ ਫਿਰ ਮੌਤ ਜਨਮ ਮੌਤ ਚੱਲਦਾ ਰਿਹਾ ਸਾਰੀ ਰਾਤ। ਅਖੀਰਲਾ ਜਨਮ ਸੀ ਇੱਕ ਬਹੁਤ ਹੀ ਕੰਗਾਲਾਂ ਦੇ ਘਰ ਦਾ ਘਰ ਵਿੱਚ ਰੋਟੀ ਦਾ ਕੋਈ ਆਰ ਪਾਰ ਨਹੀਂ ਬੱਚੇ ਨਾਲ ਚਲਾ ਗਿਆ ਜੰਗਲ ਵੱਲ ਪੀਲੂ ਖਾਨ ਪੀਲੂ ਉਹ ਆਪ ਵੀ ਖਾਏ ਅਤੇ ਬੱਚਿਆਂ ਨੂੰ ਖਵਾਏ ਥੋੜ੍ਹਾ ਉੱਪਰ ਚੜਿਆ ਸੀ ਪੀਲੂ ਦੇ ਅਤੇ ਉੱਥੋਂ ਟਾਂਗ ਤੋਂ ਡਿੱਗਿਆ ਅਤੇ ਥੱਲੇ ਡਿੱਗਿਆ ਅਤੇ ਸੱਟ ਜੀ ਲੱਗੀ ਮਹਿਸੂਸ ਕਰਦਾ ਏ ਪਰ ਉੱਠਿਆ ਅਤੇ ਜਾਗ ਖੁੱਲ੍ਹ ਗਏ ਬਹੁਤ ਘਬਰਾਇਆ। ਅਗਲੇ ਦਿਨ ਆਇਆ ਅਤੇ ਇਹਦਾ ਚਿਹਰਾ ਉਦਾਸ। ਸਤਿਗੁਰੂ ਕਹਿੰਦੇ ਤੂੰ ਤਾਂ ਅੱਜ ਖੁਸ਼ ਹੋਣਾ ਸੀ ਤੂੰ ਅੱਜ ਉਦਾਸ ਕਿਉਂ ਆ ਗਿਆ ਏ। ਮਹਾਰਾਜ ਅੱਜ ਰਾਤ ਜੋ ਕੁਝ ਵੇਖਿਆ ਉਹ ਸੱਚ ਸੀ ਕਿ ਸੁਪਨਾ। ਮਹਾਰਾਜ ਕਹਿੰਦੇ ਸੱਚ। ਮਹਾਰਾਜ ਮੈਂ ਉਦਾਸ ਇਸ ਕਰਕੇ ਸੁਪਨੇ ਤੇ ਸੁਪਨੇ ਹੁੰਦੇ ਕਣ ਜਿਹੜਾ ਸੁਪਨੇ 'ਚ ਪੀਲੂ ਖਾਧਾ ਉਹ ਮੈਂ ਸਵੇਰੇ ਉੱਠ ਕੇ ਸਵਾਗ ਵੀ ਮੂੰਹ 'ਚ ਵੇਖਿਆ, ਜਦੋਂ ਕੁਰਲੀ ਕੀਤੀ ਤੇ ਪੀਲੂ ਦੇ ਬੀਜ ਵੀ ਮੂੰਹ 'ਚੋਂ ਨਿਕਲੇ। ਮੈਂ ਇਸ ਕਰਕੇ ਪਰੇਸ਼ਾਨ ਹੋ ਗਿਆ, ਸੁਪਨੇ ਤੱਕ ਹੋਏ ਪਰ ਇਹ ਸੱਚ ਸੀ। ਸਤਿਗੁਰੂ ਕਹਿੰਦੇ ਸੱਚ ਸੀ ਸਮੀਰ, ਜਿਹੜੇ ਤੇਰੇ ਕਿੰਨੇ ਜਨਮ ਖੋਣੇ ਸਨ, ਉਹਨਾਂ ਜਨਮਾਂ ਨੂੰ ਛੋਟਾ ਕਰਕੇ ਸੁਪਨੇ ਵਿੱਚ ਹੀ ਕੁਝ ਦਿਖਾਏ ਤੇ ਬਾਕੀ ਨਾ ਦਿਖਾ ਕੇ ਤੇਰੇ ਮੁਕਾ ਦਿੱਤੇ ਕਹਿਣ, ਜਾ ਤੇਰਾ ਜਨਮ ਮਰਨ ਦਾ ਗੇੜ ਕੱਟਿਆ ਗਿਆ। ਸਤਿਗੁਰੂ ਜੀ ਤਰੁੱਠੇ, ਉਹਦੇ ਘਟਨਾ ਵਾਪਰੀ ਸੀ ਇੱਕ ਬਹੁਤ ਪਿਆਰੀ। ਸਤ ਸੰਗਤ, ਉਹ ਮੈਂ ਕਹਿ ਕੇ ਸਮਾਪਤੀ ਕਰਦਾ। ਮੌਕਾ ਹੁੰਦਾ ਸਿਆਣੇ ਲੋਕ ਇਲਾਕਾ ਲੈ ਜਾਂਦੇ, ਜਦੋਂ ਸਤਿਗੁਰੂ ਬਚਨ ਕਰਦੇ ਸਨ ਤੇ ਇੱਕ ਪਿਆਰ ਵਾਲੀ ਆਤਮਾ ਸਭ ਦੇ ਰੂਪ ਅੰਦਰ ਉਹੀ ਉਦੋਂ ਸਤਿਗੁਰੂ ਦੇ ਕੋਲ ਹਾਜ਼ਰ ਹੋਈ ਸੀ। ਚਰਨਾਂ ਤੇ ਉਸਨੇ ਨਮਸਕਾਰ ਕੀਤੀ। ਉਹ ਵੇਖ ਰਿਹਾ ਜਿਉਂ ਜਿਉਂ ਸਮੀਰ ਬਚਨ ਕਰੇ ਸਤਿਗੁਰੂ ਕਰਨ, ਇਹਦਾ ਅੰਦਰ ਕਿਸੇ ਡੂੰਘੇ ਪਿਆਰ ਵਿੱਚ ਭਿੱਜਦਾ ਚਲਾ ਗਿਆ। ਜਦੋਂ ਸਤਿਗੁਰੂ ਜੀ ਨੇ ਬਚਨ ਦਿੱਤਾ, ਸਮੀਰ ਜਾ ਤੇਰਾ ਜਨਮ ਮਰਨ ਕੱਟਿਆ ਗਿਆ, ਤੇਰੇ ਪਰਿਵਾਰ ਬਖਸ਼ੇ ਗਏ, ਉਸ ਘੜੀ ਉਸ ਸਾਧੂ ਨੇ ਵੀ ਚਰਨ ਪਕੜ ਲਏ। ਸਤਿਗੁਰੂ ਅੱਜ ਤਰੁੱਠੇ ਹੋ ਤੇ ਮੈਂ ਗਰੀਬ ਦਾ ਵੀ ਜਨਮ ਮਰਨ ਦਾ ਗੇੜ ਕੱਟੋ। ਉਹਨੇ ਇੰਨੇ ਪਿਆਰ ਨਾਲ ਭਿੱਜ ਕੇ ਉਦੋਂ ਬੇਨਤੀ ਕੀਤੀ। ਮਹਾਰਾਜ ਕਹਿੰਦੇ ਜਾ, ਤੂੰ ਵੀ ਚੌਧਰੀ ਸਮੀਰ ਦੇ ਨਾਲ ਹੀ ਪ੍ਰਾਣ ਤਿਆਗੇਗਾ ਤੇ ਤੇਰਾ ਵੀ ਜਨਮ ਮਰਨ ਕੱਟਿਆ ਗਿਆ। ਸਤਸੰਗੀ ਜਨੋ, ਜਿਹੜੀਆਂ ਰੂਹਾਂ ਸਿਆਣੀਆਂ ਹੁੰਦੀਆਂ ਨੇ ਉਹ ਇਹ ਨਹੀਂ ਵੇਖਦਿਆਂ ਕਿਹਦੇ ਨਾਲ ਸਤਿਗੁਰੂ ਗੱਲ ਕਰਦੇ ਕਹਿਣ, ਉਹ ਵੇਖਦੇ ਕਹਿਣ ਸਤਿਗੁਰੂ ਕੁਝ ਦੇਖਦੇ ਕਹਿਣ, ਮੈਂ ਵੀ ਝੋਲੀ ਅੱਡ ਲਾਂ, ਪਤਾ ਨਹੀਂ ਕਿਹਦੀ ਬਦੌਲਤ ਅਸੀਂ ਬਖਸ਼ੇ ਜਾਈਏ। ਕਹਿੰਦੇ ਨਾ ਤੁਧ ਭਾਵ ਤਾਂ ਬਖਸ਼ ਲੈ, ਖੋਟੇ ਸੰਗ ਕਰੇ ਖਰਿਆਂ ਕੋਲ ਬੈਠੀਏ, ਖੋਟੇ ਵੀ ਉਹ ਬਖਸ਼ੇ ਜਾਂਦੇ ਘਰ। ਮੇਰਾ ਦਾਤਾ, ਇੱਕ ਪਾਸੇ ਅਜੇ ਪੁੱਤਰਾਂ ਦੀ ਖਬਰਾਂ ਮਿਲ ਰਹੀਆਂ ਕਹਿਣ, ਦੂਜੇ ਪਾਸੇ ਬਖਸ਼ਿੰਦ ਸਤਿਗੁਰੂ ਪਿਆਰਿਓ, ਇੰਨੀਆਂ ਵੱਡੀਆਂ ਬਖਸ਼ਾਂ ਰਾਜ ਭਾਗ ਉਸੇ ਤਰ੍ਹਾਂ ਖੁੱਲ੍ਹੇ ਉਹ ਵੰਡਦੇ ਕਹਿਣ, ਕੁਝ ਹੋਰ ਦੀਦਾਰ ਕਰਾਂਗੇ। ਕੱਲ੍ਹ ਦੁਪਹਿਰ ਤੇ ਦੀਵਾਨ ਦੇ ਅੰਦਰ ਜਿਹੜੀ ਕਿ ਸਰਖੰਦ ਨਾਲ ਸੰਬੰਧਿਤ ਕਹਿਣ, ਉਹ ਬਚਨ ਇਤਿਹਾਸ ਦੇ ਇੱਕ ਪਾਸੇ ਸਤਿਗੁਰੂ ਪਿਤਾ ਮਹਾਰਾਜ ਜੀ ਕੋਲੋਂ ਬਖਸ਼ਾਂ ਵਾਲੇ ਆਉਣਗੇ, ਦੂਜੇ ਜਿਹੜੇ ਜ਼ਾਲਮ ਲੋਕਾਂ ਨੇ ਜ਼ੁਲਮ ਕੀਤੇ ਉਹਨਾਂ ਨੂੰ ਕਰਮ ਫਲ ਕਿਵੇਂ ਭੁਗਤਣਾ ਪੈਂਦਾ ਹੈ ਦਰਸ਼ਨ ਕਰਾਂਗੇ, ਤੇ ਸੰਗਤ ਦੀ ਕੀ ਭਾਵਨਾ ਬਣੀ ਉਸ ਦੀਵਾਰ ਤੇ ਫਤਿਹਗੜ੍ਹ ਸਾਹਿਬ ਦੀ ਘਟਨਾ ਪ੍ਰਤੀ, ਕੱਲ੍ਹ ਦੀਦਾਰ ਕਰਾਂਗੇ। ਰਲ ਕੇ ਆਖੋ ਇੱਕ ਦੋ ਮਿੰਟ ਕੇਵਲ, ਵਾਹਿਗੁਰੂ 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 ਡਿੱਗੀਏ ਤੇ ਸਤਿਗੁਰੂ ਸਾਡਾ ਵੀ ਜਨਮ ਮਰਨ ਦਾ ਗੇੜ ਕੱਟਣ। ਇਹਨੀ ਬਚਨ ਪ੍ਰਵਾਨ ਕਰਨੇ, ਪੁਰ ਚੁੱਕ ਦੀ ਖਿਮਾ ਕਰਦੀ ਜੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ